ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਕੈਨੇਡਾ ਦੀਆਂ ਅਹਿਮ ਖਬਰਾਂ ਦੇ ਨਾਲ ਟੋਰਾਂਟੋ ਤੋਂ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਸਰੀ ਵਿੱਚ ਇੱਕ ਸਿੱਖ ਕਾਰਕੁਨ ਨੂੰ ਕਥਿਤ ਤੌਰ ਤੇ ਪੁਲਿਸ ਨੇ ਦਿੱਤੀ ਉਸਦੀ ਜਾਨ ਨੂੰ ਖਤਰੇ ਬਾਰੇ ਚੇਤਾਵਨੀ। ਭਾਰਤ ਆਧਾਰਿਤ ਹੈਕਰਸ ਨੇ ਕੈਨੇਡੀਅਨ ਫੌਜ ਅਤੇ ਪਾਰਲੀਮੈਂਟ ਦੀ ਵੈਬਸਾਈਟ ਤੇ ਕੀਤਾ ਸਾਈਬਰ ਹਮਲਾ। ਕੈਨੇਡਾ ਦੀ ਆਬਾਦੀ ਵਾਧੇ ਵਿੱਚ ਪ੍ਰਵਾਸ ਸਭ ਤੋਂ ਵੱਡਾ ਕਾਰਨ ਕਿਹਾ ਸਟੈਟਿਸਟਿਕਸ ਕੈਨੇਡਾ ਨੇ। ਅਤੇ ਐਂਥਨੀ ਰੋਟਾ ਵੱਲੋਂ ਹਾਊਸ ਆਫ ਕਾਮਨਸ ਦੇ ਸਪੀਕਰ ਦੇ ਅਹੁਦੇ ਤੋਂ ਅਸਤੀਫਾ। ਖਾਲਿਸਤਾਨੀ ਪੱਖੀ ਸਿੱਖ ਐਕਟੀਵਿਸਟ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਕੁਝ ਮਹੀਨਿਆਂ ਬਾਅਦ ਇੱਕ ਹੋਰ ਸਿੱਖ ਕਾਰਕੁਨ ਨੂੰ ਕਥਿਤ ਤੌਰ ਤੇ ਪੁਲਿਸ ਵੱਲੋਂ ਉਸਦੀ ਜਾਨ ਨੂੰ ਖਤਰੇ ਵਿੱਚ ਹੋਣ ਬਾਰੇ ਚੇਤਾਵਨੀ ਦਿੱਤੀ ਗਈ ਸੀ। ਡਿਊਟੀ ਟੂ ਵੌਨ ਇਸ ਨਾਮ ਦਾ ਇੱਕ ਨਵਾਂ ਦਸਤਾਵੇਜ਼ ਸਾਹਮਣੇ ਆਇਆ ਤੇ ਜਿਹੜਾ ਖਾਲਿਸਤਾਨੀ ਪੱਖੀ ਸਮੂਹ ਹੈ ਸਿੱਖਸ ਫੋਰ ਜਸਟਿਸ, ਉਹਨਾਂ ਨੇ ਇਸ ਦਸਤਾਵੇਜ਼ ਨੂੰ ਜਨਤਕ ਕੀਤਾ ਤੇ ਇਹਦੇ ਵਿੱਚ ਗੁਰਮੀਤ ਸਿੰਘ ਤੂਰ ਨਾਮ ਦੇ ਇੱਕ ਸ਼ਖਸ ਨੂੰ ਸੰਬੋਧਿਤ ਕੀਤਾ ਗਿਆ। ਤੇ ਗੁਰਮੀਤ ਸਿੰਘ ਤੂਰ ਹੋਰਾਂ ਨੇ ਸੀਬੀਸੀ ਨਿਊਜ਼ ਨੂੰ ਪੁਸ਼ਟੀ ਕੀਤੀ ਹੈ ਕਿ ਸਰੀ RCMP ਅਤੇ ਇੰਟੈਗ੍ਰੇਟਿਡ ਨੈਸ਼ਨਲ ਸਿਕਿਉਰਿਟੀ ਐਨਫੋਰਸਮੈਂਟ ਟੀਮ ਇਨਸੈਟ 24 ਅਗਸਤ ਨੂੰ ਰਾਤੀ ਕਰੀਬ 11:30 ਉਹਨਾਂ ਦੇ ਘਰ ਜਾਂਦੀ ਹੈ ਤੇ ਉਹਨਾਂ ਨੂੰ ਗੁਰਮੀਤ ਤੂਰ ਹੋਰਾਂ ਨੂੰ ਖਤਰੇ ਬਾਰੇ ਚੇਤਾਵਨੀ ਦਿੰਦੀ ਹੈ। ਵੈਸੇ ਸੀਬੀਸੀ ਨਿਊਜ਼ ਨੇ RCMP ਨਾਲ ਵੀ ਇਸ ਡਾਕੂਮੈਂਟ ਦੀ ਸੱਚਾਈ ਦੀ ਪੁਸ਼ਟੀ ਕਰਨ ਲਈ ਸੰਪਰਕ ਕੀਤਾ ਸੀ ਪਰ ਅਜੇ ਤੱਕ ਜਵਾਬ ਨਹੀਂ ਮਿਲਿਆ। ਤੇ ਇਸ ਡਾਕੂਮੈਂਟ ਦੇ ਹਿੱਸੇ ਵਿੱਚ ਲਿਖਿਆ ਕਿ ਪੁਲਿਸ ਨੇ ਇੱਕ ਜਾਂ ਇੱਕ ਤੋਂ ਵੱਧ ਤਫਤੀਸ਼ੀ ਤਰੀਕਿਆਂ ਦੁਆਰਾ ਇਹ ਨਿਰਧਾਰਿਤ ਕੀਤਾ ਕਿ ਤੂਰ ਦੀ ਜ਼ਿੰਦਗੀ ਖਤਰੇ ਵਿੱਚ ਹੋ ਸਕਦੀ ਹੈ, ਪਰ ਉਸ ਖਤਰੇ ਦੇ ਵੇਰਵੇ ਪ੍ਰਦਾਨ ਨਹੀਂ ਕੀਤੇ ਗਏ। ਸਿੱਖਸ ਫੋਰ ਜਸਟਿਸ ਨੇ ਇੱਕ ਲਿਖਤੀ ਬਿਆਨ ਵਿੱਚ ਕਿਹਾ ਕਿ ਤੂਰ ਗੁਰੂ ਨਾਨਕ ਸਿੱਖ ਗੁਰਦੁਆਰੇ ਦਾ ਇੱਕ ਸੀਨੀਅਰ ਮੈਂਬਰ ਹੈ ਅਤੇ ਉਹ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਜਰ ਦਾ ਨਜ਼ਦੀਕੀ ਸਾਥੀ ਸੀ। ਨਿੱਜਰ ਨੂੰ 18 ਜੂਨ ਨੂੰ ਗੁਰਦੁਆਰੇ ਦੇ ਬਾਹਰ ਗੋਲੀ ਮਾਰੀ ਗਈ ਸੀ ਤੇ ਬਿਆਨ ਵਿੱਚ ਕਿਹਾ ਗਿਆ ਕਿ ਨਿੱਜਰ ਦੇ ਕਤਲ ਤੋਂ ਬਾਅਦ ਤੂਰ ਨੇ ਖਾਲਿਸਤਾਨ ਦੇ ਸਮਰਥਨ ਵਿੱਚ ਰਾਏਸ਼ੁਮਾਰੀ ਲਈ BC ਵਿੱਚ ਸਰਗਰਮੀ ਨਾਲ ਪ੍ਰਚਾਰ ਸ਼ੁਰੂ ਕਰ ਦਿੱਤਾ ਸੀ। ਤੇ ਤੂਰ ਨੇ ਇੱਕ ਟਰਾਂਸਲੇਟਰ ਦੀ ਮਦਦ ਨਾਲ CBC ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ RCMP ਨੇ ਦਸਤਾਵੇਜ਼ ਪੇਸ਼ ਕੀਤੇ ਸੀ ਤਾਂ ਤੂਰ ਨੂੰ ਪੁੱਛਿਆ ਗਿਆ ਸੀਗਾ ਕਿ ਉਹ ਕਿਹੜੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੈ, ਪਰ ਆਫੀਸਰਸ ਨੇ ਉਸਨੂੰ ਜਿਹੜੇ ਅਲੈਜਡ ਖਤਰੇ ਨੇ ਉਹਨਾਂ ਬਾਰੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਤੇ ਤੂਰ ਦਾ ਕਹਿਣਾ ਕਿ ਚੇਤਾਵਨੀ ਮਿਲਣ ਤੋਂ ਬਾਅਦ ਉਹ ਆਪਣੀ ਸੁਰੱਖਿਆ ਲਈ ਚਿੰਤਿਤ ਹੈ ਅਤੇ ਆਪਣੇ ਆਲੇ ਦੁਆਲੇ ਉਹ ਵਧੇਰੇ ਚੌਕਸ ਵੀ ਰਹਿੰਦਾ ਹੈ। ਦਰਅਸਲ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਵੱਲੋਂ ਪਾਰਲੀਮੈਂਟ ਵਿੱਚ ਹਾਲ ਹੀ ਵਿੱਚ ਜਿਹੜੇ ਵਿਸਫੋਟਕ ਬਿਆਨ ਦਿੱਤੇ ਗਏ ਸੀ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਵਿੱਚ ਭਾਰਤ ਦੇ ਏਜੰਟਾਂ ਦੀ ਵੀ ਸ਼ਮੂਲੀਅਤ ਸੀ, ਸੋ ਇਸ ਤੋਂ ਬਾਅਦ ਜਿਹੜੇ ਭਾਰਤ ਅਤੇ ਕੈਨੇਡਾ ਦੇ ਰਿਲੇਸ਼ਨਜ਼ ਨੇ ਉਹ ਬੜੇ ਕੜਵਾਹਟ ਭਰੇ ਹੋ ਗਏ ਨੇ। ਹਰਦੀਪ ਸਿੰਘ ਨਿੱਜਰ ਇੱਕ ਵੈਸੇ ਕੈਨੇਡੀਅਨ ਨਾਗਰਿਕ ਸੀ ਅਤੇ ਇੱਕ ਸੁਤੰਤਰ ਸਿੱਖ ਰਾਜ ਖਾਲਿਸਤਾਨ ਬਣਾਉਣ ਦਾ ਹਿਮਾਇਤੀ ਸੀ। ਭਾਰਤ ਸਰਕਾਰ ਨੇ ਉਸਨੂੰ ਅੱਤਵਾਦੀ ਐਲਾਨਿਆ ਹੋਇਆ ਸੀ ਅਤੇ ਉਹਦੇ ਉੱਤੇ ਇੱਕ ਐਕਸਟ੍ਰੀਮਿਸਟ ਸੈਪਰੇਟਿਸਟ ਸਮੂਹ ਦੀ ਅਗਵਾਈ ਦਾ ਵੀ ਇਲਜ਼ਾਮ ਲਗਾਇਆ ਹੋਇਆ ਸੀ। ਹਾਲਾਂਕਿ ਨਿੱਜਰ ਦੇ ਸਮਰਥਕ ਜਿਹੜੇ ਨੇ ਉਹ ਭਾਰਤ ਸਰਕਾਰ ਦੇ ਇਹਨਾਂ ਦੋਸ਼ਾਂ ਨੂੰ ਨਕਾਰਦੇ ਰਹੇ ਨੇ। ਤੇ ਨਿੱਜਰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦਾ ਪ੍ਰਧਾਨ ਸੀ। ਹਾਲਾਂਕਿ ਭਾਰਤ ਸਰਕਾਰ ਨਿੱਜਰ ਦੇ ਕਤਲ ਵਿੱਚ ਕਿਸੇ ਵੀ ਸ਼ਮੂਲੀਅਤ ਤੋਂ ਇਨਕਾਰ ਕਰਦੀ ਰਹੀ ਹੈ, ਪਰ ਇਹਨਾਂ ਇਲਜ਼ਾਮਾਂ ਤੋਂ ਬਾਅਦ ਦੋਵਾਂ ਦੇ ਜਿਹੜੇ ਸੰਬੰਧ ਨੇ ਉਹਨਾਂ ਦੇ ਵਿੱਚ ਬੜੀ ਘੜਤਣ ਨਜ਼ਰ ਆ ਰਹੀ ਹੈ। ਭਾਰਤ ਅਤੇ ਕੈਨੇਡਾ ਇੱਕ ਦੂਸਰੇ ਦੇ ਸੀਨੀਅਰ ਡਿਪਲੋਮੈਟਸ ਨੂੰ ਵੀ ਬਰਖਾਸਤ ਕਰ ਚੁੱਕੇ ਨੇ ਤੇ ਪਿਛਲੇ ਵੀਰਵਾਰ ਤੋਂ ਭਾਰਤ ਨੇ ਕੈਨੇਡਾ ਵਿੱਚ ਵੀਜ਼ਾ ਸੇਵਾਵਾਂ ਵੀ ਮੁਅੱਤਲ ਕਰ ਦਿੱਤੀਆਂ ਨੇ। ਤੇ ਇਸ ਤੋਂ ਇਲਾਵਾ ਦੋਵਾਂ ਮੁਲਕਾਂ ਦਰਮਿਆਨ ਜਿਹੜੀ ਵਪਾਰਕ ਗੱਲਬਾਤ ਹੈ ਉਹ ਵੀ ਰੁਕ ਚੁੱਕੀ ਹੈ। ਤੇ ਹਰਦੀਪ ਸਿੰਘ ਨਿੱਜਰ ਦੀ ਮੌਤ ਵਿੱਚ ਵੈਸੇ ਕੋਈ ਗ੍ਰਿਫਤਾਰੀ ਤਾਂ ਨਹੀਂ ਕੀਤੀ ਗਈ ਹੈ, ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ। ਪਰ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੇ ਇਸ ਟਿੱਪਣੀ ਜੋ ਉਹਨਾਂ ਨੇ ਹਾਊਸ ਆਫ ਕਾਮਨਸ ਦੇ ਵਿੱਚ ਕੀਤੀ ਸੀ ਕਿ ਨਿੱਜਰ ਦੀ ਮੌਤ ਦੇ ਪਿੱਛੇ ਭਾਰਤ ਸਰਕਾਰ ਦਾ ਹੱਥ ਦੇ ਕੁਝ ਭਰੋਸੇਯੋਗ ਇੰਟੈਲੀਜੈਂਸ ਮਿਲੀ ਹੈ, ਇਸ ਤੋਂ ਬਾਅਦ ਜਿਹੜੀ ਕੈਨੇਡੀਅਨ ਪੋਲੀਟਿਕਸ ਹੈ ਉਹ ਉਸ ਉਹਦੇ ਵਿੱਚ ਜਿਹੜਾ ਨਿੱਜਰ ਦੇ ਕਿਲਿੰਗ ਦਾ ਮੁੱਦਾ ਹੈ ਉਹੀ ਡੋਮੀਨੇਟ ਕਰ ਰਿਹਾ ਹੈ। ਇਸ ਤੋਂ ਬਾਅਦ ਕੈਨੇਡਾ ਦੇ ਕਈ ਸ਼ਹਿਰਾਂ ਦੇ ਵਿੱਚ ਭਾਰਤ ਵਿਰੋਧੀ ਮੁਜ਼ਾਹਰੇ ਵੀ ਕੀਤੇ ਗਏ। ਵੈਨਕੂਵਰ ਅਤੇ ਟੋਰਾਂਟੋ ਦੇ ਭਾਰਤੀ ਕੌਂਸੂਲੇਟ ਦੇ ਬਾਹਰ ਅਤੇ ਓਟਾਵਾ ਜਿਹੜਾ ਭਾਰਤੀ ਹਾਈ ਕਮਿਸ਼ਨ ਹੈ ਉਸਦੇ ਬਾਹਰ ਪ੍ਰਦਰਸ਼ਨ ਕੀਤੇ ਗਏ। ਤੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਕੈਨੇਡਾ ਦੇ ਵਿੱਚ ਭਾਰਤ ਨੇ ਆਪਣੀਆਂ ਵੀਜ਼ਾ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਨੇ ਤੇ ਅਣਮਿੱਥੇ ਸਮੇਂ ਲਈ ਕੀਤੀਆਂ ਨੇ, ਯਾਨੀ ਕਿਸੇ ਨੂੰ ਨਹੀਂ ਪਤਾ ਕਿ ਵੀ ਇਹ ਕਦੋਂ ਬਹਾਲ ਹੋਣਗੀਆਂ। ਪਰ ਇਸ ਤੋਂ ਰਿਲੇਟਡ ਕੁਝ ਬਹੁਤ ਸਾਰੇ ਲੋਕਾਂ ਦੇ ਸਵਾਲਾਤ ਵੀ ਸੀਗੇ ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਬਰੀਫਲੀ ਉਹਨਾਂ ਸਵਾਲਾਂ ਦੇ ਆਪਾਂ ਜਵਾਬ ਦੀ ਵੀ ਗੱਲ ਕਰ ਲਈਏ। ਜਿਨ੍ਹਾਂ ਕੈਨੇਡੀਅਨਜ਼ ਕੋਲ ਭਾਰਤ ਦਾ ਵੀਜ਼ਾ ਨਹੀਂ ਹੈ ਜਾਂ ਜੋ ਵੀਜ਼ਾ ਅਪਲਾਈ ਕਰਨ ਦੀ ਪ੍ਰੋਸੈਸ ਵਿੱਚ ਸਨ, ਪਹਿਲੀ ਗੱਲ ਤਾਂ ਇਸ ਮੁਅੱਤਲੀ ਤੋਂ ਉਹ ਪ੍ਰਭਾਵਿਤ ਹੋਏ ਨੇ। ਇਸ ਤੋਂ ਇਲਾਵਾ ਕਿਸੇ ਨੇ ਸਵਾਲ ਪੁੱਛਿਆ ਕਿ ਵੀ ਮੈਂ ਤਾਂ ਜਹਾਜ਼ ਦੀ ਟਿਕਟ ਵੀ ਖਰੀਦ ਲਈ ਹੈ ਤਾਂ ਮੇਰੀ ਯਾਤਰਾ ਪ੍ਰਭਾਵਿਤ ਹੋਵੇਗੀ ਜਾਂ ਨਹੀਂ। ਸੋ ਇਹਦਾ ਜਵਾਬ ਇਹ ਹੈ ਕਿ ਜੇ ਤੁਹਾਡੇ ਕੋਲ ਭਾਰਤ ਦਾ ਵੈਧ ਵੀਜ਼ਾ ਜਾਂ ਭਾਰਤੀ ਪਾਸਪੋਰਟ ਹੈ ਤਾਂ ਤੁਸੀਂ ਟਰੈਵਲ ਕਰ ਸਕਦੇ ਹੋ। ਟਰੈਵਲ 'ਤੇ ਕੋਈ ਪਾਬੰਦੀ ਨਹੀਂ ਲੱਗੀ ਹੈ, ਤੇ ਭਾਰਤ ਨੇ ਕੈਨੇਡਾ ਵਿੱਚ ਵੀਜ਼ਾ ਸੇਵਾਵਾਂ ਨੂੰ ਸਸਪੈਂਡ ਕੀਤਾ, ਜਿਸ ਦਾ ਅਰਥ ਹੈ ਕਿ ਕੈਨੇਡੀਅਨ ਨਾਗਰਿਕ ਉਦੋਂ ਤੱਕ ਵੀਜ਼ਾ ਅਪਲਾਈ ਨਹੀਂ ਕਰ ਸਕਦੇ ਜਾਂ ਉਦੋਂ ਤੱਕ ਉਹਨਾਂ ਦੇ ਵੀਜ਼ਾ ਪ੍ਰੋਸੈਸ ਨਹੀਂ ਹੋਣੇ ਜਦੋਂ ਤੱਕ ਭਾਰਤ ਸਰਕਾਰ ਵੀਜ਼ਾ ਸੇਵਾਵਾਂ ਬਹਾਲ ਨਹੀਂ ਕਰਦੀ। ਪਰ ਇੱਥੇ ਤੁਹਾਨੂੰ ਇੱਕ ਨੁਕਤਾ ਹੋਰ ਵੀ ਦੱਸ ਦਈਏ ਕਿ ਵੀਜ਼ਾ ਤੁਹਾਨੂੰ ਕਿਸੇ ਦੇਸ਼ ਵਿੱਚ ਦਾਖਲੇ ਦੀ ਗਰੰਟੀ ਨਹੀਂ ਦਿੰਦਾ, ਇਹ ਕਿਸੇ ਨੂੰ ਦਾਖਲਾ ਲੈਣ ਲਈ ਪੋਰਟ ਆਫ ਐਂਟਰੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ ਇਜਾਜ਼ਤ ਦਿੰਦਾ। ਹੁਣ ਕਿਸੇ ਦਾ ਸਵਾਲ ਸੀ ਕਿ ਉਹ ਵਿਆਹ ਲਈ ਨਵੰਬਰ ਜਾਂ ਦਸੰਬਰ ਵਿੱਚ ਭਾਰਤ ਜਾਣ ਦਾ ਪਲਾਨ ਕਰ ਰਹੇ ਨੇ ਤਾਂ ਕੀ ਉਹਨਾਂ ਦੇ ਉੱਤੇ ਇਸ ਇਸ ਸਸਪੈਂਸ਼ਨ ਦਾ ਕੀ ਮਤਲਬ ਹੋਏਗਾ। ਫਿਰ ਉਹੀ ਗੱਲ ਕਿ ਜੇ ਤੁਹਾਡੇ ਕੋਲ ਵੀਜ਼ਾ ਹੈ ਜਾਂ ਭਾਰਤੀ ਪਾਸਪੋਰਟ ਹੈ ਤਾਂ ਤੁਸੀਂ ਟਰੈਵਲ ਕਰ ਸਕਦੇ ਹੋ, ਅਤੇ ਨਾਲ ਹੀ ਭਾਰਤ ਵਿੱਚ ਜਿਹੜੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਜ਼ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਰੈਗੂਲਰਲੀ ਸਥਿਤੀ ਦੀ ਸਮੀਖਿਆ ਕਰ ਰਹੇ ਨੇ। ਯਾਨੀ ਕੁੱਲ ਮਿਲਾ ਕੇ ਜਿਨ੍ਹਾਂ ਕੋਲ ਭਾਰਤ ਦਾ ਵੈਧ ਵੀਜ਼ਾ ਹੈ ਜਾਂ ਜਿਨ੍ਹਾਂ ਕੋਲ ਇੰਡੀਅਨ ਪਾਸਪੋਰਟ ਹੈ ਜਾਂ ਜਿਨ੍ਹਾਂ ਕੋਲ OCI ਹੈ, ਓਵਰਸੀਜ਼ ਸਿਟੀਜ਼ਨਸ਼ਿਪ ਆਫ ਇੰਡੀਆ, ਉਹ ਇੰਡੀਆ ਦੀ ਯਾਤਰਾ ਕਰ ਸਕਦੇ ਨੇ। ਪਰ ਜੇ ਕਿਸੇ ਨੇ ਇਸ ਸਸਪੈਂਸ਼ਨ ਦੇ ਐਲਾਨ ਤੋਂ ਪਹਿਲਾਂ ਵੀਜ਼ੇ ਲਈ ਅਪਲਾਈ ਕੀਤਾ ਹੋਵੇ ਤਾਂ ਉਹਦੇ ਲਈ ਵੀ ਦੱਸ ਦਈਏ ਕਿ ਭਾਰਤ ਸਰਕਾਰ ਦੇ ਅਗਲੇ ਨੋਟਿਸ ਤੱਕ ਤੁਹਾਡੀ ਵੀਜ਼ਾ ਅਰਜ਼ੀ ਤੇ ਕਾਰਵਾਈ ਨਹੀਂ ਕੀਤੀ ਜਾਵੇਗੀ, ਯਾਨੀ ਕੰਮਕਾਜ ਰੋਕ ਦਿੱਤਾ ਗਿਆ। ਅਗਲੀ ਖਬਰ ਵੱਲ ਚੱਲਦੇ ਹਾਂ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ 2023 ਦੌਰਾਨ ਕੈਨੇਡਾ ਦੀ ਆਬਾਦੀ ਦਰ 70 ਸਾਲਾਂ ਦੇ ਸਭ ਤੋਂ ਉਤਲੇ ਪੱਧਰ ਤੇ ਦਰਜ ਕੀਤੀ ਗਈ ਹੈ ਤੇ ਅਲਬਰਟਾ ਦੀ ਆਬਾਦੀ ਤਾਂ ਸਭ ਤੋਂ ਤੇਜ਼ੀ ਨਾਲ ਵਧੀ ਹੈ। ਆਬਾਦੀ ਦੇ ਤਾਜ਼ਾ ਅਨੁਮਾਨਾਂ ਅਨੁਸਾਰ ਜੁਲਾਈ 2022 ਤੋਂ ਜੁਲਾਈ 2023 ਦੇ ਦਰਮਿਆਨ ਕੈਨੇਡਾ ਦੀ ਪਾਪੂਲੇਸ਼ਨ ਵਿੱਚ 1.15 ਮਿਲੀਅਨ ਦਾ ਵਾਧਾ ਹੋਇਆ ਤੇ ਇਸ ਵਾਧੇ ਨੇ ਕੈਨੇਡਾ ਨੂੰ ਪਾਪੂਲੇਸ਼ਨ ਪੱਖੋਂ G7 ਕੰਟਰੀਜ਼ ਵਿੱਚ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਮੁਲਕ ਵਜੋਂ ਬਰਕਰਾਰ ਰੱਖਿਆ ਤੇ ਕੈਨੇਡਾ ਦੀ ਆਬਾਦੀ ਵਿਕਾਸ ਦਰ 2.9% ਦਰਜ ਹੋਈ ਹੈ। ਕੈਨੇਡਾ ਵਿੱਚ ਆਬਾਦੀ ਦੀ ਇਹ ਜਿਹੜੀ 2.9% ਦੀ ਮੌਜੂਦਾ ਵਿਕਾਸ ਦਰ ਹੈ, ਇਹ 1957 ਦੀ 3.3% ਤੋਂ ਬਾਅਦ ਦੀ ਸਭ ਤੋਂ ਵੱਧ ਸਾਲਾਨਾ ਦਰ ਹੈ। ਤੇ ਸਟੈਟਕੈਨ ਦਾ ਕਹਿਣਾ ਹੈ ਕਿ ਇਸ ਵਾਧੇ ਦਾ ਕਰੀਬ 98% ਹਿੱਸਾ ਇੰਟਰਨੈਸ਼ਨਲ ਮਾਈਗ੍ਰੇਸ਼ਨ ਦਾ ਹੈ। ਪਰਮਾਨੈਂਟ ਰੈਜ਼ੀਡੈਂਟ ਦੀ ਗਿਣਤੀ ਵਿੱਚ 46% ਵਾਧਾ ਹੋਇਆ, ਜਿਸ ਦਾ ਸਭ ਤੋਂ ਵੱਡਾ ਕਾਰਨ ਵਰਕ ਅਤੇ ਸਟੱਡੀ ਪਰਮਿਟ ਵਿੱਚ ਵਾਧਾ ਰਿਹਾ। ਤੇ ਅੰਕੜੇ ਦਰਸਾਉਂਦੇ ਨੇ ਕਿ ਜੁਲਾਈ 2022 ਤੋਂ ਨੌਨ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਲਗਭਗ 7 ਲੱਖ ਵੱਧ ਕੇ 2.2 ਮਿਲੀਅਨ ਹੋ ਗਈ ਹੈ ਅਤੇ ਪ੍ਰਵਾਸੀਆਂ ਦੀ ਗਿਣਤੀ ਵਿੱਚ 4,68,817 ਦਾ ਵਾਧਾ ਹੋਇਆ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ 3 ਸੂਬਿਆਂ ਵਿੱਚ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਸਭ ਤੋਂ ਵੱਧ ਸੀ। ਓਨਟੈਰੀਓ ਵਿੱਚ ਲਗਭਗ 1 ਮਿਲੀਅਨ ਨੌਨ ਪਰਮਾਨੈਂਟ ਰੈਜ਼ੀਡੈਂਟਸ, ਕਿਬੈਕ ਵਿੱਚ ਲਗਭਗ 5 ਲੱਖ ਅਤੇ BC ਵਿੱਚ ਕਰੀਬ 4 ਲੱਖ ਨੌਨ ਪਰਮਾਨੈਂਟ ਰੈਜ਼ੀਡੈਂਟਸ ਦਰਜ ਕੀਤੇ ਗਏ। ਵੈਸੇ ਸਟੈਟਕੈਨ ਨੇ ਇਹ ਵੀ ਕਿਹਾ ਕਿ ਕੈਨੇਡਾ ਵਿੱਚ ਜਿਹੜੀ ਫਰਟੀਲਿਟੀ ਰੇਟ ਹੈ ਹੁਣ ਪਰ ਵਿਮੈਨ 1.33 ਬੱਚੇ ਦੇ ਰਿਕਾਰਡ ਹੇਠਲੇ ਪੱਧਰ 'ਤੇ ਹੈ, ਜਦਕਿ 2021 ਵਿੱਚ ਇਹ 1.44 ਸੀ। ਪਰ ਇਸ ਘਟਦੀ ਜਨਮ ਦਰ ਦੇ ਬਾਵਜੂਦ ਜੇਕਰ ਆਉਣ ਵਾਲੇ ਦਹਾਕਿਆਂ ਵਿੱਚ ਅੰਤਰਰਾਸ਼ਟਰੀ ਪ੍ਰਵਾਸ ਦਾ ਪੱਧਰ ਸਥਿਰ ਰਹਿੰਦਾ ਹੈ ਤਾਂ ਕੈਨੇਡਾ ਦੀ ਆਬਾਦੀ 25 ਸਾਲਾਂ ਵਿੱਚ ਦੁੱਗਣੀ ਹੋ ਸਕਦੀ ਹੈ। ਨਾਜ਼ੀ ਯੂਨਿਟ ਵਿੱਚ ਤੈਨਾਤ ਰਹੇ ਯੂਕਰੇਨ ਦੇ ਸਾਬਕਾ ਸੈਨਿਕ ਨੂੰ ਕੈਨੇਡਾ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਦੇ ਸਨਮਾਨ ਵਿੱਚ ਰੱਖੇ ਗਏ ਪਾਰਲੀਮੈਂਟਰੀ ਸਮਾਗਮ ਵਿੱਚ ਬੁਲਾਉਣ ਤੇ ਵਿਵਾਦ ਛਿੜ ਗਿਆ ਤੇ ਇਸ ਤੋਂ ਬਾਅਦ ਹੁਣ ਹਾਊਸ ਆਫ ਕਾਮਨਸ ਦੇ ਜਿਹੜੇ ਸਪੀਕਰ ਨੇ ਸੀਗੇ ਐਂਥਨੀ ਰੋਟਾ, ਉਹਨਾਂ ਨੇ ਆਪਣਾ ਅਹੁਦਾ ਛੱਡ ਦਿੱਤਾ, ਅਸਤੀਫਾ ਦੇ ਦਿੱਤਾ। ਮਸਲਾ ਕੀ ਸੀ ਕਿ ਐਂਥਨੀ ਨੇ ਸਾਬਕਾ ਯੂਕਰੇਨੀ ਸੈਨਿਕ ਯਾਰੋਸਲੇਵ ਹੁਨਕਾ, ਉਹਨਾਂ ਨੂੰ ਜਦੋਂ ਯੂਕਰੇਨੀ ਰਾਸ਼ਟਰਪਤੀ ਵਲੋਦਿਮੀਰ ਜ਼ੈਲੈਂਸਕੀ ਕੈਨੇਡਾ ਵਿੱਚ ਆਏ ਸੀਗੇ ਤੇ ਉਹਨਾਂ ਨੇ ਕੈਨੇਡੀਅਨ ਪਾਰਲੀਮੈਂਟ ਨੂੰ ਸੰਬੋਧਨ ਕੀਤਾ ਸੀ ਤੇ ਉਸ ਸੰਬੋਧਨ ਦੌਰਾਨ ਐਂਥਨੀ ਨੇ ਯਾਰੋਸਲੇਵ ਹੁਨਕਾ ਨੂੰ ਸੱਦ ਲਿਆ। ਤੇ ਯਾਰੋਸਲੇਵ ਹੁਨਕਾ ਕੌਣ ਸੀ? ਇਹ ਨਾਜ਼ੀ ਦੀ ਇੱਕ ਯੂਨਿਟ ਵਿੱਚ ਤੈਨਾਤ ਰਿਹਾ ਸੀ, ਇੱਕ ਸਾਬਕਾ ਫੌਜੀ ਹੈ। 98 ਸਾਲ ਦੀ ਉਮਰ ਹੈ ਹੁਨਕਾ ਦੀ। ਭਾਵੇਂ ਇਸ ਮਾਮਲੇ ਵਿੱਚ ਐਂਥਨੀ ਰੋਟਾ ਨੇ ਮੁਆਫ਼ੀ ਮੰਗੀ ਸੀ ਪਰ ਉਹਨਾਂ ਦੇ ਅਸਤੀਫੇ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ। ਪਹਿਲਾਂ ਵਿਰੋਧੀ ਧਿਰ ਨੇ ਮੰਗ ਕੀਤੀ ਸੀ ਤੇ ਮੁੜ ਕੇ ਲਿਬਰਲ ਸਰਕਾਰ ਦੇ ਹੀ ਕੈਬਨਿਟ ਦੇ ਵੀ ਬਹੁਤ ਸਾਰੇ ਮੈਂਬਰਸ ਇਸ ਪੱਖ ਦੇ ਵਿੱਚ ਆ ਗਏ ਕਿ ਵੀ ਇਹ ਜਿਹੜੀ ਘਟਨਾ ਹੈ ਕਿ ਇੱਕ ਨਾਜ਼ੀਜ਼ ਨਾਲ ਜੁੜੇ ਬੰਦੇ ਨੂੰ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਬੁਲਾ ਕੇ ਸਨਮਾਨਿਤ ਕਰਨਾ, ਯਾਨੀ ਸਟੈਂਡਿੰਗ ਓਵੇਸ਼ਨ ਦੇਣਾ, 2 ਵਾਰੀ ਸਟੈਂਡਿੰਗ ਓਵੇਸ਼ਨ ਮਿਲੀ, ਤਾੜੀਆਂ ਵੱਜੀਆਂ। ਐਂਥਨੀ ਰੋਟਾ ਨੇ ਉਹਨੂੰ ਕੈਨੇਡੀਅਨ ਹੀਰੋ ਕਿਹਾ, ਉਹਨਾਂ ਨੂੰ ਯੂਕਰੇਨੀਅਨ ਹੀਰੋ ਕਿਹਾ। MPs ਨੇ ਕਿਹਾ ਕਿ ਵੀ ਇਹ ਬੜਾ ਐਮਬੈਰਸਿੰਗ ਹੈ, ਬਹੁਤ ਨਿਰਾਸ਼ਾਜਨਕ ਹੈ, ਸ਼ਰਮਨਾਕ ਹੈ ਤੇ ਇਸ ਕਰਕੇ ਐਂਥਨੀ ਰੋਟਾ ਨੂੰ ਅਸਤੀਫਾ ਦੇ ਦੇਣਾ ਚਾਹੀਦਾ। NDP ਤੋਂ ਲੈ ਕੇ ਬਲਾਕ ਅਤੇ ਉੱਥੋਂ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਅਰ ਸਾਰਿਆਂ ਨੇ ਇਸ ਗੱਲ ਦੀ ਬੜੀ ਨਿਖੇਧੀ ਕੀਤੀ ਸੀ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਵੀ ਕਿਹਾ ਕਿ ਵੀ ਬਿਨਾਂ ਸ਼ੱਕ ਇਹ ਬੜਾ ਬਹੁਤ ਹੀ ਸ਼ਰਮਨਾਕ, ਬਹੁਤ ਹੀ ਐਮਬੈਰਸਿੰਗ ਸਿਚੁਏਸ਼ਨ ਸੀ ਤੇ ਐਂਥਨੀ ਰੋਟਾ ਨੇ ਆਪਣੀ ਗਲਤੀ ਸਵੀਕਾਰ ਕਰਦਿਆਂ ਮੁਆਫ਼ੀ ਵੀ ਮੰਗੀ ਹੈ ਅਤੇ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇ ਦਿੱਤਾ। ਇਹ ਸਨ ਇਸ ਹਫਤੇ ਦੀਆਂ ਅਹਿਮ ਖਬਰਾਂ। ਹੁਣ ਇਜਾਜ਼ਤ ਦਿਓ, ਧੰਨਵਾਦ।